श्री वाहे गुरु साहिब जी, राग सूही महला तीजा, कार पहला अष्टपदियां, एक ओंकार सात गुर प्रसाद। नाम ही ते सब किश होआ, बिन सात गुर नाम ना जापाए। गुर का शब्द महारस मीठा, बिन चाखे साधना जापै। नाम ही ते सब किश होआ, बिन सतगुर नाम ना जापै। गुर का शब्द महारस मीठा, बिन चाखे साधना जापै। कौडी बदलाए जन्म गवाया, चीनस नाहीं आपै। गुरमुख होवै तां एको जाना, होमै दुख ना संतापै। बलिहारी गुर अपने विटों, जिन साचे सों लिवलाई। शब्द चीन आत्म परगासया, सहजे रहया समाई। बलिहारी गुर अपने विटों, जिन साचे सों लिवलाई। शब्द चीन आत्म परगासया, सहजे रहया समाई। रहाओ वाहेगुरु जी का खालसा,
खालसा
वाहेगुरु
वाहिगुरु
जी
जी की
की फतेह।
फतेह। तुमरी शरण तुम्हारी आसा, तुम ही सज्जन सोहेले, राखो राखनहार दयाला, नानक घर के गोले। बेसुमार अथाह अगणत अतुल, ज्यों बुलावो त्यों नानक दास भुलै। ज्यों बुलावो त्यों नानक दास भुलै। सम्मान योग गुरु निवास जी, गुरु सवारी, गुरु रूप खालसा, साध संगत जी, आओ रसना नू पवित्र करो, गुरु फतेह दी सांझ पाओ। वाहिगुरु
गुरु जी
जी का
का खालसा
खालसा, वाहिगुरु
वाहिगुरु
जी
जी की
की फतेह।
फतेह।
आप सर्वत माई भाई, सर्वत संगतां, बहुत बड़ भागी हो। गुरु बख्शिश दा सदका हर रोज दी तरह इस पावन पवित्र स्थान गुरुद्वारा मंजी साहिब दीवान हाल विखे धन समर्थ गुरु जागत जोत जाहरा जहूर सर्व कला भरपूर साहब श्री गुरु ग्रंथ साहब जी दी पावन हजूरी दे अंदर आप सुभायमान होए बैठे हो। ਸਤਿਗੁਰੂ ਦੀ ਹਜ਼ੂਰੀ ਅੰਦਰ ਗੁਰੂ ਕੇ ਅੰਮ੍ਰਿਤ ਰੂਪ ਬਚਨਾਂ ਦਾ ਕੀਰਤਨ ਸਰਵਨ ਕੀਤਾ, ਉਸ ਉਪਰੰਤ ਇਸ ਅਸਥਾਨ ਤੇ ਹਰ ਰੋਜ਼ ਦੇ ਨਿਤਨੇਮ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਪਵਿੱਤਰ ਮੁੱਖ ਵਾਕ, ਉਸ ਦੇ ਪਾਵਨ ਵਿਚਾਰ ਸਰਵਨ ਕਰਨ ਲਈ ਆਪ ਸੰਗਤਾਂ ਇਕੱਤਰ ਹੋਏ ਹੋ ਗੁਰੂ ਕੀ ਹਜ਼ੂਰੀ ਅੰਦਰ। ਇਹ ਅੱਜ ਦਾ ਪਵਿੱਤਰ ਮੁੱਖ ਵਾਕ ਤੀਸਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਸੋਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਹਰ ਰੋਜ਼ ਦੇ ਨਿਯਤ ਸਮੇਂ ਅਨੁਸਾਰ ਸਤਿਗੁਰੂ ਬਖਸ਼ਿਸ਼ ਕਰਨ ਆਪਾਂ ਸ਼ਬਦ ਦੀ ਵਿਚਾਰ ਕਰ ਸੁਣ ਪਾਈਏ। ਸਤਿਗੁਰੂ ਸਾਹਿਬ ਜੀ ਆਰੰਭਤਾ ਤੋਂ ਕਿਰਪਾ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸਟ ਪਦੀਆਂ।
ਸੋਹੀ ਰਾਗ ਦੇ ਅੰਦਰ ਮਹੱਲਾ ਤੀਜਾ ਤੀਸਰੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਵਿੱਚ ਇਹ ਸ਼ਬਦ ਹਜ਼ੂਰ ਨੇ ਉਚਾਰੇ ਹੈ। ਅੱਗੋਂ ਇਸ ਸ਼ਬਦ ਨੂੰ ਪਹਿਲੇ ਘਰ ਸੁਰਤਾਲ ਵਿੱਚ ਗਾਵਣ ਦਾ ਗੁਰੂ ਜੀ ਨੇ ਹੁਕਮ ਕੀਤਾ। ਅਸ਼ਟਪਦੀਆਂ ਇਹ ਸ਼ਬਦ ਦੇ ਅੱਠ ਬੰਦ ਹਨ, ਅੱਠ ਪਦੇ ਹਨ, ਅੱਠ ਪੌੜੀਆਂ ਕਹਿ ਲਵੋ, ਅੱਠ ਬੰਦ ਕਹੋ, ਭਾਵ ਇਸ ਦੀਆਂ ਅੱਠ ਪੌੜੀਆਂ ਹਨ ਇਸ ਸ਼ਬਦ ਦੀਆਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਥੇ ਸਤਿਗੁਰੂ ਜੀ ਦੇ ਆਰੰਭ ਵਿੱਚ ਵਸਤੂ ਨਿਰਦੇਸ਼ ਮੰਗਲ ਉਚਾਰਨ ਕੀਤਾ ਹੈ। ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਉਚਾਰਨ ਮਾਤਰ ਸੇ ਰਕਸ਼ਾ ਕਰਨ ਵਾਲਾ ਸਤ, ਉਹ ਤਿੰਨ ਕਾਲ ਸਤ ਹੈ। ਸ੍ਰਿਸ਼ਟੀ ਦੇ ਆਦਿ ਵਿੱਚ ਵੀ ਸਤ ਸੀ, ਉਹ ਵਰਤਮਾਨ ਵਿੱਚ ਵੀ, ਅੱਗੇ ਆਵਣ ਵਾਲੇ ਸਮੇਂ ਅੰਦਰ ਵੀ ਉਹ ਸਤ ਹੋਵੇਗਾ। ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਅਥਵਾ ਉਸ ਸਤ ਚਿੱਤ ਆਨੰਦ ਸਰੂਪ ਦੀ ਪ੍ਰਾਪਤੀ ਗੁਰ ਪ੍ਰਸਾਦ ਗੁਰੂ ਕਿਰਪਾ ਦੁਆਰਾ ਹੁੰਦੀ ਹੈ।
ਨਾਮ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਸਤਿਗੁਰੂ ਸਾਹਿਬ ਜੀ ਨਾਮ ਦੀ ਮਹਾਨਤਾ ਆਰੰਭ ਵਿੱਚ ਦਰਸਾ ਰਹੇ ਹਨ। ਨਾਮੈ ਹੀ ਤੇ ਸਭ ਕਿਛ ਹੋਆ, ਇਹ ਜਿੰਨਾ ਕੁ ਕੁਝ ਦਿਸ ਰਿਹਾ ਸਾਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਹੀ ਹੋਇਆ ਹੈ। ਕਿਉਂਕਿ ਜਿਹੜੀ ਸੰਸਾਰਕ ਰਚਨਾ ਹੈ, ਭਾਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਰਚਨਾ ਰਚੀ ਹੈ, ਪਰ ਰਚਨ ਸਮੇਂ ਉਸ ਵਾਹਿਗੁਰੂ ਨੇ ਆਪਣੇ ਨਾਮ ਦੁਆਰਾ ਹੀ ਸਾਰੀ ਰਚਨਾ ਰਚੀ ਹੈ। ਕਿਸੇ ਨੇ ਉਸ ਸਮੇਂ ਨੂੰ ਜਦੋਂ ਹਜ਼ੂਰ ਨੇ ਰਚਨਾ ਰਚੀ ਕਿਹਾ ਵੀ ਕੁੰਨ ਸ਼ਬਦ ਵਾਹਿਗੁਰੂ ਨੇ ਕਿਹਾ, ਉਸ ਕੁਨ ਸ਼ਬਦ ਤੋਂ ਹੀ ਸਾਰੀ ਇਹ ਉਤਪਤੀ ਹੋ ਆਈ ਹੈ। ਮੇਰੇ ਸਤਿਗੁਰੂ ਦੇ ਪਾਵਨ ਬਾਣੀ ਅੰਦਰ ਬੋਲ ਹਨ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਜੁਗ ਭੈ, ਓਂਕਾਰ ਵੇਦ ਨਿਰਮੈ। ਉਹ ਵਾਹਿਗੁਰੂ ਪਰਮੇਸ਼ਰ ਦੇ ਇੱਕ ਓਅੰਕਾਰ ਨਾਮ ਤੋਂ ਹੀ ਇਹ ਸਾਰੀ ਰਚਨਾ ਉਤਪਤ ਹੋਈ ਹੈ। ਉਸੇ ਨੂੰ ਸਤਿਗੁਰੂ ਨੇ ਬਾਣੀ 'ਚ ਇਸ ਤਰ੍ਹਾਂ ਵੀ ਕਿਹਾ, ਸ਼ਬਦ ਦੇ ਉਤਪਤ ਪਰਲੋਂ ਹੋਵੇ। ਉਹ ਹੀ ਸ਼ਬਦ ਹੈ। ਦਸ਼ਮੇਸ਼ ਗੁਰੂ ਜੀ ਨੇ ਕਿਹਾ, ਪ੍ਰਥਮੇ ਓਅੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਂ ਰਹਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਹੀ ਇਹ ਸਭ ਕੁਝ ਹੋਂਦ ਵਿੱਚ ਆਇਆ। ਗੁਰਸੰਗਤ ਜੀ, ਨਾਮੈ ਹੀ ਤੇ ਸਭ ਕੁਛ ਹੋਆ। ਪਰ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਿਤਨਾ ਮਹਾਨ ਹੈ, ਉਸ ਨਾਮ ਦੀ ਜਿਹੜੀ ਮਹਿਮਾ ਹੈ, ਉਸ ਨਾਮ ਦੀ ਜਿਹੜੀ ਮਹਾਨਤਾ ਹੈ, ਬਿਨ ਸਤਿਗੁਰ ਨਾਮ ਨਾ ਜਾਪੈ, ਉਹ ਬਿਨਾਂ ਸਤਿਗੁਰੂ ਦੀ ਬਖਸ਼ਿਸ਼ ਤੋਂ ਗੁਰੂ ਦੀ ਸ਼ਰਨ 'ਚ ਪੈ ਤੋਂ ਬਿਨਾਂ ਨਹੀਂ ਜਾਣਿਆ ਜਾ ਸਕਦਾ। ਗੁਰੂ ਨੇ ਕਿਰਪਾ ਕੀਤੀ ਹੈ, ਉਹ ਨਾਮ ਸਾਨੂੰ ਜਨਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ, ਵੇਦ ਕਤੇਵ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਨਾਇਆ। ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਆਕਾਰ ਧਾਰ ਕੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਅੰਦਰ, ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ, ਜਾਣੇ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪ ਆਇਓ, ਗੁਰ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿੰਮਲ ਅਵਤਰਿਓ, ਅੰਗਦ ਲਹਿਣੇ ਸੰਗ ਹੋ, ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾ ਸ਼ਰਨ ਤੋ। ਗੁਰੂ ਨੇ ਨਾਮ ਦੀ ਮਹਾਨਤਾ ਜਨਾਵਨਾ ਕੀਤੀ ਆ ਜੀ, ਤੇ ਕਿਰਪਾ ਕੀਤੀ ਆ, ਬਿਨ ਸਤਿਗੁਰ ਨਾਮ ਨਾ ਜਾਪੈ। ਨਾਮ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਾਣਿਆ ਜਾ ਸਕਦਾ। ਨਹੀਂ ਤਾਂ ਪ੍ਰਾਤਨ ਸਮੇਂ ਦੇ ਅੰਦਰ, ਭੂਤਕਾਲ ਅੰਦਰ ਤੇ ਵਰਤਮਾਨ ਅੰਦਰ ਵੀ ਗੁਰੂ ਦੀ ਬਖਸ਼ਿਸ਼ ਤੋਂ ਬਾਂਝੇ ਜੀ ਅਗਿਆਨਤਾ 'ਚ ਘਿਰੇ ਹੋਏ ਕਰਮਾਂ ਧਰਮਾਂ 'ਚ ਘਿਰ ਰਹੇ ਨੇ, ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦੇ ਉਹ ਗੁਰੂ ਦੀ ਸ਼ਰਨ 'ਚ ਪੈ ਕੇ ਨਾਮ ਨੂੰ ਸਮਝ ਲੈਂਦੇ ਨੇ। ਗੁਰੂ ਹੀ ਨਾਮ ਦੀ ਮਹਾਨਤਾ ਦਰਸਾਉਂਦਾ, ਬਿਨ ਸਤਿਗੁਰ ਨਾਮ ਨਾ ਜਾਪੈ, ਨਹੀਂ ਜਾਣਿਆ ਜਾ ਸਕਦਾ ਗੁਰੂ ਤੋਂ ਬਿਨਾਂ ਨਾਮ। ਗੁਰੂ ਇਤਿਹਾਸ ਦਰਸਾਉਂਦਾ, ਇਸੇ ਹੀ ਪਾਵਨ ਧਰਤੀ ਦੇ ਉੱਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਭਾਈਮਾਨ ਹਨ। ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰਾਸ ਵਿੱਚ 46ਵੇਂ ਅੰਸੂ ਵਿੱਚ ਇਹ ਜ਼ਿਕਰ ਹੈ, ਭਾਈ ਭਾਨੂ ਨੇ ਹੱਥ ਜੋੜ ਮੀਰੀ ਪੀਰ ਦੇ ਮਾਲਕ ਸਮਰੱਥ ਗੁਰੂ ਗੁਰੂ ਹਰਗੋਬਿੰਦ ਜੀ ਦੀ ਸ਼ਰਨ ਵਿੱਚ ਬੇਨਤੀ ਕੀਤੀ, ਮਹਾਰਾਜ ਸੰਸਾਰ ਦੇ ਅੰਦਰ ਜਦੋਂ ਅਸੀਂ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਸੁਣਦੇ ਹਾਂ, ਵੇਦਾਂ ਨੂੰ, 27 ਸਿਮਰਤੀਆਂ ਨੂੰ, 6 ਸ਼ਾਸਤਰਾਂ ਨੂੰ, 18 ਪ੍ਰਾਣਾਂ ਨੂੰ, ਮਹਾਰਾਜ ਬੜੇ ਵੱਖ ਵੱਖ ਕਰਮਾਂ ਦਾ ਉਹ ਨਿਰੂਪਣ ਕਰਦੇ ਹਨ। ਕੋਈ ਕੁਝ ਕਰਨ ਲਈ ਕਹਿ ਰਿਹਾ, ਕੋਈ ਕੁਝ ਕਰਨ ਵਾਸਤੇ, ਪਰ ਆਪ ਕਿਰਪਾ ਕਰੋ, ਗੁਰੂ ਘਰ ਦੇ ਅੰਦਰ ਤਾਂ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਆ, ਆਪ ਕਿਰਪਾ ਕਰਕੇ ਕਿਵੇਂ ਨਾਮ ਮਹਾਨ ਹੈ ਤੇ ਆਪ ਕਿਰਪਾ ਕਰਕੇ ਸਾਨੂੰ ਜਨਾਓ। ਗੁਰ ਇਤਿਹਾਸ ਦੇ ਬੋਲ ਹਨ, ਬੂਝਣ ਕੀਨੇ ਜਲਦ ਵਿਵੇਕ, ਸ਼ਾਸਤਰਨ ਕੇ ਮਤ ਅਹਿ ਅਨੇਕ, ਕੋ ਤਪ ਤੀਰਥ ਮਹਿਮਾ ਗਾਵੈ, ਕੋ ਬ੍ਰਤ ਨੇਮਨ ਕਰੋ ਬਤਾਵੈ, ਹੋਮ ਜਗ ਕੋ ਕਰੈ ਵਿਸਾਲ, ਕੋ ਕਹੈ ਦਾਨ ਕਰੋ ਵਿਧ ਨਾਲ। ਭਾਈ ਭਾਨੂ ਕਹਿਣ ਲੱਗਿਆ, ਮਹਾਰਾਜ ਸ਼ਾਸਤਰਾਂ ਦੇ ਬੜੇ ਮਤ ਨੇ ਵੱਖ ਵੱਖ, ਕੋਈ ਕੁਝ ਕਹਿੰਦਾ, ਸ਼ਾਸਤਰਨ ਕੇ ਮਤ ਅਹਿ ਅਨੇਕ, ਕੋ ਤਪ ਤੀਰਥ ਮਹਿਮਾ ਗਾਵੈ। ਕੋਈ ਤਾਂ ਇਹੀ ਕਹਿੰਦਾ ਵੀ ਤਪ ਕਰੋ, ਕਿਧਰੇ ਧੂਣੀਆਂ ਧਾਵਣ ਦੇ ਗੱਲ, ਕਿਧਰੇ ਪੁੱਠੇ ਲੜਕਣ ਦੀ ਗੱਲ, ਬਹੁਤ ਤਰ੍ਹਾਂ ਦੇ ਤਪਾਂ ਦਾ ਗੱਲ ਹੈ, ਤੇ ਕੋਈ ਤੀਰਥ ਯਾਤਰਾ ਲਈ ਤੀਰਥ ਇਸ਼ਨਾਨ ਦੀ ਮਹਿਮਾ ਦਾ ਕਥਨ ਕਰਦਾ ਪਿਆ। ਕੋ ਤਪ ਤੀਰਥ ਮਹਿਮਾ ਗਾਵੈ, ਕੋ ਬ੍ਰਤ ਨੇਮਨ ਕਰੋ ਬਤਾਵੈ, ਕੋਈ ਵਰਤ ਰੱਖਣ ਲਈ ਕਹੀ ਜਾਂਦਾ, ਇਸ ਤਰ੍ਹਾਂ ਦੇ ਨੇਮ ਨਿਭਾਉਣਾ ਕਰੋ। ਹੋਮ ਜਗ ਕੋ ਕਰੈ ਵਿਸਾਲ, ਕੋਈ ਹਵਨ ਕਰਨ ਲਈ ਕਹਿੰਦਾ ਸ਼ਾਸਤਰ, ਕੋਈ ਜੱਗ ਕਰਨ ਲਈ ਕਹਿੰਦਾ ਵੀ ਇਸ ਵਿਧੀ ਨਾਲ ਐ ਜੱਗ ਕਰਨਾ ਕਰੋ। ਕੋ ਕਹੈ ਦਾਨ ਕਰੋ ਵਿਧ ਨਾਲ, ਕੋਈ ਕਹਿੰਦਾ ਇਸ ਵਿਧੀ ਨਾਲ ਜੇ ਆਹ ਦਾਨ ਕਰੋਗੇ ਤੁਹਾਨੂੰ ਆਹ ਫਲ ਮਿਲ ਜਾਵੇਗਾ। ਬੜੀਆਂ ਵਿਧੀਆਂ ਵੱਖ ਵੱਖਾਂ ਨੂੰ ਦਾਨ ਕਰਨ ਦੀਆਂ। ਵਡਿਆਈ ਸਤਿਗੁਰ ਕੇ ਧਾਮ, ਕੇਵਲ ਸਿਮਰਨ ਕੋ ਸਤਨਾਮ। ਹੇ ਪਾਤਸ਼ਾਹ, ਗੁਰੂ ਨਾਨਕ ਦੇ ਦਰ ਘਰ ਅੰਦਰ ਤਾਂ ਨਾਮ ਦੀ ਵਡਿਆਈ ਸੁਣੀ ਹੈ, ਪਰ ਅੰਤਰ ਇਨ ਮੈਂ ਕਿਤਕ ਬਤਾਵੋ, ਕਿਮ ਮਹਿਮਾ ਸਤਨਾਮ ਵਧਾਵੋ। ਮਹਾਰਾਜ, ਇਹ ਜਿਹੜੇ ਸ਼ਾਸਤਰਾਂ ਦੇ ਅੰਦਰ ਕਰਮ ਧਰਮ ਬੜੇ ਕਥਨ ਕੀਤੇ ਨੇ, ਇਹਨਾਂ ਵਿੱਚ ਅਤੇ ਨਾਮ ਵਿੱਚ ਕਿੰਨਾ ਕੁ ਅੰਤਰ ਹੈ, ਤੇ ਨਾਮ ਦੀ ਫਿਰ ਮਹਿਮਾ ਕਿਵੇਂ ਆ, ਨਾਮ ਇਹਨਾਂ ਤੋਂ ਕਿਵੇਂ ਮਹਾਨ ਹੈ। ਹੁਣ ਜਿਹੜੀ ਇਹ ਗੱਲ ਹੈ ਵੀ ਕਰਮਾਂ ਧਰਮਾਂ ਤੋਂ ਨਾਮ ਕਿਵੇਂ ਮਹਾਨ ਹੈ, ਬਿਨ ਸਤਿਗੁਰ ਨਾਮ ਨਾ ਜਾਪੈ, ਇਹ ਗੱਲ ਗੁਰੂ ਤੋਂ ਬਿਨਾਂ ਨਹੀਂ ਜਾਣੀ ਜਾ ਸਕਦੀ। ਇਹ ਤਾਂ ਸਮਰੱਥ ਗੁਰੂ ਨੇ ਜਨਾਈ ਹੈ ਸਾਨੂੰ ਕਲਯੁਗੀ ਜੀਆਂ ਨੂੰ, ਨਹੀਂ ਤਾਂ ਅਸੀਂ ਇਹਨਾਂ ਕਰਮਾਂ ਧਰਮਾਂ 'ਚ ਹੀ ਘਿਰੇ ਹੋਏ ਸੀ, ਤੇ ਮੇਰੇ ਸਤਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਹੈ ਵੀ ਭਾਈ ਕਲਯੁਗ ਦੇ ਅੰਦਰ ਇੱਕ ਨਾਮ ਹੀ ਮਹਾਨ ਹੈ, ਕਲਯੁਗ ਅੰਦਰ ਹੋਰ ਕੁਝ ਕਰਨ ਦੀ ਲੋੜ ਨਹੀਂ, ਨਾਮ ਹੀ ਇੱਕ ਮਹਾਨ ਹੈ, ਇਹ ਗੁਰੂ ਨੇ ਕਿਰਪਾ ਕੀਤੀ ਆ। ਭਾਈ ਭਾਨੂ ਕਹਿੰਦਾ, ਮਹਾਰਾਜ ਕਿਮ ਮਹਿਮਾ, ਕਿਵੇਂ ਇਹਦੀ ਨਾਮ ਦੀ ਮਹਿਮਾ, ਆਪ ਅੰਤਰ ਇਨ ਮੈਂ ਕਿਤਕ ਬਤਾਵੋ, ਕਿਮ ਮਹਿਮਾ ਸਤਨਾਮ ਜਨਾਵੋ, ਆਪ ਜਨਾਉਣਾ ਕਰੋ। ਕਿੰਨਾ ਕੁ ਫਰਕ ਆ, ਕਿਵੇਂ ਨਾਮ ਦੀ ਮਹਿਮਾ। ਤੋ ਮੇਰੇ ਸਤਿਗੁਰੂ ਜੀ ਅੱਗੇ ਕਹਿਣ ਲੱਗੇ, ਭਾਈ ਸਤਨਾਮ ਏਕਾਂਗ ਪਛਾਣ, ਆਪਰ ਕਰਮ ਸਭ ਸੂਨ ਸਮਾਨ। ਮਹਾਰਾਜ ਕਹਿੰਦੇ, ਗੁਰਸਿੱਖਾ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਆ ਨਾ, ਇੱਕ ਏਕ ਅੰਗ ਦੀ ਤਰ੍ਹਾਂ ਹੈ, ਏਕ ਅੰਕ ਦੀ ਤਰ੍ਹਾਂ ਹੈ। ਆਪਰ ਕਰਮ ਸਭ ਸੂਨ ਸਮਾਨ, ਜਿਹੜੇ ਬਾਕੀ ਕਰਮ ਨੇ ਉਹ ਸਿਫਰਾਂ ਦੀ ਤਰ੍ਹਾਂ ਹਨ। ਸਤਨਾਮ ਏਕਾਂਗ ਪਛਾਣ, ਆਪਰ ਕਰਮ ਸਭ ਸੂਨ ਸਮਾਨ, ਜੇ ਅਕਾਂਗ ਪੂਰਵ ਲਿਖ ਦੇ, ਸੂਨ ਲੱਗੇ ਦਸ ਗੁਣੋਂ ਵਧੇ। ਮਾਰ ਕਹਿੰਦੇ, ਜੇ ਏਕਾ ਅੰਕ ਹੈ ਨਾ, ਇੱਕ ਸਿਫਰ ਲਾ ਦਈਏ ਤਾਂ ਦਸ ਬਣ ਜੂ, ਦੋ ਲਾ ਦਿਓਗੇ ਸੌ ਬਣ ਜੂ, ਤਿੰਨ ਲਗਾ ਦਿਓਗੇ ਹਜ਼ਾਰ ਬਣ ਜੂ, ਸਿਫਰਾਂ ਸਫਲੀਆਂ। ਜੇ ਅਕਾਂਗ ਪੂਰਵ ਲਿਖ ਨਾਹੀਂ, ਕੇਵਲ ਸੂਨ ਲਿਖਤ ਹੀ ਜਾਹੀ। ਮਾਰੇ ਕਹਿੰਦੇ, ਏਕਾ ਅੰਕ ਨਾ ਪਾਓ, ਸਿਫਰਾਂ ਕੱਲੀਆਂ ਗਿਣਤੀ 'ਚ ਪਾਈ ਜਾਓ, ਤੇ ਲੇਕਿਨ ਉਹ ਕਿਸੇ ਲੇਖੇ ਵਿੱਚ ਨਹੀਂ। ਜੇ ਅਕਾਂਗ ਪੂਰਵ ਲਿਖ ਨਾਹੀਂ, ਕੇਵਲ ਸੂਨ ਲਿਖਤ ਹੀ ਜਾਹੀ, ਤੇ ਸਭ ਖਾਲੀ ਕੁਛ ਨਹਿ ਸਰੈ, ਗਿਣਤੀ ਮਹਿ ਕੋਊ ਨਹਿ ਧਰੈ। ਮਾਰੇ ਕਹਿੰਦੇ, ਜਿਹੜੇ ਸਿਆਣੇ ਨੇ ਕੱਲੀਆਂ ਸਿਫਰਾਂ ਨੂੰ ਕਿਸੇ ਗਿਣਤੀ 'ਚ ਨਹੀਂ ਲਿਆਉਂਦੇ, ਉਹਨਾਂ ਨਾਲ ਸਰਦਾ ਕੁਝ ਨਹੀਂ ਹੈ। ਤਿਮ ਸਤਨਾਮ ਬਿਨਾਂ ਸਭ ਬਾਦ, ਮਾਰੇ ਕਹਿੰਦੇ ਵਾਹਿਗੁਰੂ ਨਾਮ ਤੋਂ ਬਿਨਾਂ ਭਾਈ ਆਹ ਜਿਹੜੇ ਕਰਮ ਧਰਮ ਤੈਂ ਗੱਲ ਕੀਤੀ ਹੈ ਨਾ, ਇਹ ਸਾਰੇ ਬੇਅਰਥ ਨੇ ਕਲਯੁਗ ਦੇ ਅੰਦਰ। ਤਿਮ ਸਤਨਾਮ ਬਿਨਾਂ ਸਭ ਬਾਦ, ਜਿਨ ਕੋ ਫਲ ਅੰਤ ਰੂਹ ਆਦ, ਇਹਨਾਂ ਦਾ ਫਲ ਕੀ ਹੋਵੇਗਾ, ਮਾਰੇ ਕਹਿੰਦੇ ਜੰਮਣ ਮਰਨ ਦੇਵੇਗਾ।
84 ਦੇ ਚੱਕਰ ਵਿੱਚ ਭਟਕਾਏਗਾ, ਇਹਨਾਂ ਦਾ ਅੰਤ ਆਦਿ ਫਲ ਹੋਵੇਗਾ ਵਾਰ ਵਾਰ, ਕਦੇ ਜਨਮ ਕਦੇ ਮਰਨ। ਤੇ ਇਸੇ ਲਈ ਮੇਰੇ ਸਤਿਗੁਰੂ ਨੇ ਕਿਹਾ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਹੀ। ਇਹ ਜਿਹੜੀ ਨਾਮ ਦੀ ਮਹਿਮਾ ਹੈ ਨਾ, ਮੇਰੇ ਸਤਿਗੁਰੂ ਜੀ ਕਹਿੰਦੇ ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਭਾਈ, ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਨਾਮ ਨਹੀਂ ਜਾਣਿਆ ਜਾ ਸਕਦਾ। ਤੇ ਨਾਮ ਦੁਆਰਾ ਹੀ ਪਰਮੇਸ਼ਰ ਚ ਅਭੇਦਤਾ ਪ੍ਰਾਪਤ ਹੋ ਸਕਦੀ ਆ। ਜਿੰਨਾ ਚਿਰ ਨਾਮ ਚ ਨਹੀਂ ਜੁੜਾਂਗੇ, ਉਹਨਾਂ ਚਿਰ ਉਹਦਾ ਮਿਲਾਪ ਨਹੀਂ, ਉਹਦੀ ਅਭੇਦਤਾ ਨਹੀਂ ਹੈ। ਬਿਨ ਸਤਿਗੁਰ ਨਾਮ ਨਾ ਜਾਪੈ, ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਦੀ ਸਮਝ ਨਹੀਂ ਪੈਂਦੇ।
ਗੁਰ ਕਾ ਸ਼ਬਦ ਮਹਾਰਸ ਮਿੱਠਾ,
ਗੁਰੂ ਦਾ ਜੋ ਸ਼ਬਦ ਹੈ ਉਹ ਮਹਾਰਸ ਮਿੱਠਾ, ਬਹੁਤ ਹੀ ਮਹਾਨ ਰਸਦਾਇਕ ਮਿੱਠਾ ਹੈ। ਪਰ ਹੈ ਤਾਂ ਮਿੱਠਾ, ਮੇਰੇ ਸਤਿਗੁਰੂ ਜੀ ਕਹਿੰਦੇ, ਪਰ ਭਾਈ ਹਰ ਕਿਸੇ ਨੂੰ ਉਹ ਮਿੱਠਾ ਨਹੀਂ ਲੱਗਦਾ।
ਜਿਨ ਚਾਖੇ ਸਾਧਨਾ ਜਾਪਾ,
ਜਿੰਨਾ ਚਿਰ ਚੱਖਦੇ ਨਹੀਂ ਉਹਨਾਂ ਚਿਰ ਉਹਦਾ ਸਵਾਦ ਰਸ ਕਿਵੇਂ ਜਾਣਿਆ ਜਾਊਗਾ। ਅਸੀਂ ਚੱਖਦੇ ਹੀ ਨਹੀਂ ਹਾਂ, ਹੈ ਤਾਂ ਸ਼ਬਦ ਮਿੱਠਾ, ਗੁਰੂ ਕੀ ਬਾਣੀ ਸ਼ਬਦ ਸਰੂਪ ਹੈ, ਸਾਰੀ ਮਿੱਠੀ ਹੈ। ਮੇਰੇ ਸਤਿਗੁਰੂ ਜੀ ਕਹਿੰਦੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਹੁਣ ਅੰਮ੍ਰਿਤ ਤਾਂ ਮਿੱਠਾ ਹੁੰਦਾ ਨਾ, ਪਰ ਜਿਹੜਾ ਮਨਮੁੱਖ ਹੈ, ਸਾਕਤ ਹੈ, ਉਹਨੂੰ ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਸਾਕਤ ਕੀ ਵਿੱਧ ਨੈਣੋ ਡਿੱਠੀ, ਉਹਨੂੰ ਅੰਮ੍ਰਿਤ ਕੌੜਾ ਲੱਗਦਾ। ਜਿਹੜੇ ਮਨਮੁੱਖ, ਗੁਰੂ ਦਾ ਸ਼ਬਦ ਮਿੱਠਾ ਨਹੀਂ ਲੱਗਦਾ। ਜਿਨ੍ਹਾਂ ਦੇ ਗੁਰੂ ਦੀ ਬਖਸ਼ਿਸ਼, ਉਹਨਾਂ ਨੂੰ ਨਾਮ ਮਿੱਠਾ ਲੱਗਦਾ, ਉਹਨਾਂ ਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਦਾ। ਜਿਨ੍ਹਾਂ ਨੂੰ ਮਿੱਠਾ ਲੱਗਿਆ, ਉਹ ਭਗਤ ਫਰੀਦ ਜੈਸਿਆਂ ਨੇ ਕਹਿ ਦਿੱਤਾ, ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ। ਤੁੱਧ ਵੀ ਨਾਮ ਦੇ ਸਦਰਸ ਕੁਝ ਨਹੀਂ ਪੁੱਜ ਸਕਦਾ। ਨਾਮ, ਗੁਰੂ ਦਾ ਸ਼ਬਦ, ਗੁਰਬਾਣੀ ਇੰਨੀ ਮਿੱਠੀ, ਪਰ ਬਿਨ ਚਾਖੇ ਸਾਧਨਾ ਜਾਪੈ, ਬਿਨਾਂ ਧਾਰਨ ਕੀਤੇ ਤੋਂ, ਬਿਨਾਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੇ ਤੋਂ, ਸ਼ਬਦ ਵਿੱਚ ਜੁੜੇ ਤੋਂ ਬਿਨਾਂ ਇਹਦਾ ਰਸ ਨਹੀਂ ਆਉਂਦਾ। ਜਿਹੜੇ ਨਾਮ ਅਭਿਆਸੀ ਨੇ, ਕਮਾਈ ਕਰਨ ਵਾਲੇ ਨੇ, ਜਦੋਂ ਸ਼ਬਦ ਵਿੱਚ ਜੁੜਦੇ ਨੇ, ਇਕਾਗਰਤਾ ਕਦੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦੀ ਆ, ਫਿਰ ਇੰਨੀ ਮਿੱਠੀ ਬਾਣੀ ਲੱਗਦੀ ਆ, ਇੰਨਾ ਗੁਰ ਸ਼ਬਦ 'ਚ ਰਸ ਆਉਂਦਾ, ਉਹ ਰਸ ਕਹਿਣ ਤੋਂ ਪਰੇ ਹੈ, ਉਹ ਕਹਿਆ ਨਹੀਂ ਜਾ ਸਕਦਾ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਭਾਈ ਬਿਨਾਂ ਧਾਰਨ ਕੀਤੇ ਤੋਂ ਬਿਨਾਂ ਨਹੀਂ ਜਾਣਿਆ ਜਾਂਦਾ।
ਕੌਡੀ ਬਦਲਾਏ ਜਨਮ ਗਵਾਇਆ, ਕੀ ਨਸ ਨਾਹੀਂ ਆਪਾ।
ਅਮੋਲਕ ਮਨੁੱਖਾ ਜਨਮ ਬੜਾ ਹੀ ਅਮੋਲਕ ਹੈ, ਪਰ ਮਨਮੁੱਖਾਂ ਨੇ ਮਾਇਆ ਰੂਪੀ ਜਾਂ ਵਿਸ਼ੇ ਵਿਕਾਰਾਂ ਰੂਪੀ ਕੌਡੀ ਬਦਲੀ, ਇਸ ਅਮੋਲਕ ਜਨਮ ਨੂੰ ਗਵਾ ਲਿਆ। ਕੀ ਨਸ ਨਾਹੀਂ ਆਪੈ, ਗੁਰੂ ਦੀ ਸ਼ਰਨ ਚ ਪੈ ਕੇ ਆਪਣੇ ਆਪ ਨੂੰ ਜਾਣਿਆ ਨਹੀਂ ਹੈ, ਹੈ ਬੜਾ ਅਮੋਰਕ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ, ਬੜਾ ਅਮੋਲਕ ਹੈ ਇਹ ਜਨਮ, ਵਿਸ਼ੇ ਵਿਕਾਰਾਂ ਰੂਪ ਕੌਡੀਆਂ ਦੇ ਬਦਲੇ ਇਹ ਗੁਆ ਰਿਹਾ। ਜਿਵੇਂ ਇੱਕ ਕੋਈ ਸਾਧੂ ਸੀ, ਉਸ ਸਾਧੂ ਦੇ ਕੋਲ ਬੜਾ ਕੀਮਤੀ ਕੋਈ ਹੀਰਾ ਸੀ। ਉਹਨੇ ਕਹਿੰਦੇ, ਸਾਧੂ ਨੇ ਇੱਕ ਫਟੀ ਹੋਈ ਗੋਦੜੀ ਉਹਦੇ ਕੋਲ ਰੱਖੀ ਸੀ, ਲੀਰਾਂ ਦੀ ਸੀਤੀ ਹੋਈ, ਉਹਦੇ ਵਿੱਚ ਹੀ ਉਸ ਕੀਮਤੀ ਰਤਨ ਨੂੰ ਸੀਤਾ ਹੋਇਆ ਸੀ। ਉਹ ਗੋਦੜੀ ਦਾ ਵਸਾਹ ਨਹੀਂ ਸੀ ਕਰਦਾ, ਹਮੇਸ਼ਾ ਕੋਲ ਰੱਖਦਾ, ਤੇ ਕਿਤੇ ਚੋਰਾਂ ਦਾ ਸਾਥ ਹੋ ਗਿਆ ਉਸ ਸਾਧੂ ਨਾਲ। ਜਦੋਂ ਉਹ ਦੇਖਣ ਤਾਂ ਜਿੱਧਰ ਨੂੰ ਵੀ ਜਾਵੇ ਸਾਧੂ, ਗੋਦੜੀ ਹਮੇਸ਼ਾ ਕੋਲ, ਉਹਨਾਂ ਨੇ ਪਛਾਣ ਲਿਆ ਵੀ ਇਹ ਗੋਦੜੀ ਦੇ ਵਿੱਚ ਕੋਈ ਚੀਜ਼ ਹੈ, ਜਿਹੜਾ ਇਹਦਾ ਇਹ ਵਸਾਹ ਨਹੀਂ ਕਰਦਾ ਹੈ। ਤੇ ਕਹਿੰਦੇ ਉਹਦੇ ਨਾਲ ਤੁਰ ਪਏ ਉਹ ਜਿਹੜੇ ਚੋਰ ਸੀ, ਤੇ ਰਸਤੇ ਦੇ ਵਿੱਚ ਰਾਤ ਪਈ, ਸ਼ਹਿਰ ਤੋਂ ਥੋੜ੍ਹਾ ਬਾਹਰ ਠਹਿਰੇ, ਤੇ ਚੋਰ ਕਹਿਣ ਲੱਗੇ ਵੀ ਸੰਤ ਜੀ, ਹੁਣ ਆਪਾਂ ਸ਼ਹਿਰ ਦੇ ਵਿੱਚੋਂ ਕੁਝ ਖਾਵਣ ਲਈ ਲੈ ਆਈਏ। ਤੇ ਉਹ ਸਾਧੂ ਕੋਲ ਕੁਝ ਮਾਇਆ ਸੀ, ਉਹਨੇ ਆਪਣੇ ਸਾਥੀ ਜਾਣ ਕੇ, ਸਾਧੂ ਨੂੰ ਨਹੀਂ ਸੀ ਪਤਾ ਵੀ ਇਹ ਚੋਰ ਨੇ, ਤੇ ਕਹਿੰਦੇ ਉਹ ਸਾਧੂ ਨੂੰ ਚੋਰ ਕੁਝ ਮਾਇਆ ਦੇ ਕੇ ਕਹਿਣ ਲੱਗੇ, ਸੰਤ ਜੀ ਚਲੋ ਤੁਹਾਥੋਂ ਕੀ ਲੈਣੀ ਆ, ਆਹ ਲਓ ਸਾਡੇ ਕੋਲੋਂ ਮਾਇਆ, ਪਰ ਤੁਸੀਂ ਜਾਓ ਆ ਸ਼ਹਿਰ ਦੇ ਵਿੱਚੋਂ ਦੁਕਾਨ ਤੋਂ ਕੁਝ ਖਾਣ ਵਾਸਤੇ ਲੈ ਕੇ ਆਓ। ਕਹਿੰਦੇ ਸੰਤ ਜਦੋਂ ਜਾਣ ਲੱਗਿਆ ਖਾਣ ਵਾਸਤੇ ਕੁਝ ਲੈਣ, ਮਾਇਆ ਲੈ ਕੇ ਉਹਨਾਂ ਤੋਂ, ਉਹ ਗੋਦੜੀ ਵੀ ਨਾਲ ਚੁੱਕਣ ਲੱਗਿਆ। ਉਹ ਜਿਹੜੇ ਸਾਥੀ ਸੀ ਚੋਰ ਕਹਿਣ ਲੱਗੇ, ਸੰਤ ਜੀ ਕਿੰਨਾ ਭਾਰ ਕਿਉਂ ਚੁੱਕ ਕੇ ਜਾਂਦੇ ਹੋ, ਅਸੀਂ ਇਹਦੇ ਕੋਲ ਬੈਠੇ ਹਾਂ, ਰੱਖ ਜਾਓ ਇੱਥੇ। ਉਹ ਕਹਿਣ ਲੱਗਿਆ, ਨਹੀਂ ਇਹਦਾ ਮੈਨੂੰ ਕੋਈ ਬੋਝ ਨਹੀਂ ਹੈ, ਇਹ ਮੈਂ ਕਦੇ ਛੱਡਦਾ ਹੀ ਨਹੀਂ, ਇਹ ਤਾਂ ਮੈਂ ਆਪਣੇ ਸਾਥ ਹੀ ਰੱਖਦਾ। ਚਲੋ ਬੜਾ ਚੋਰਾਂ ਨੇ ਕਿਹਾ ਪਰ ਨਾ ਮੰਨਿਆ, ਗੋਦੜੀ ਲੈ ਗਿਆ, ਦੁਕਾਨ 'ਤੇ ਚਲਿਆ ਗਿਆ, ਸੌਦਾ ਲੈ ਆਉਂਦਾ ਖਾਣ ਲਈ। ਜਦੋਂ ਲੈ ਕੇ ਆਏ ਤਾਂ ਫਿਰ ਚੋਰਾਂ ਨੇ ਬਹਾਨਾ ਬਣਾਉਣਾ ਸੀ ਨਾ, ਕਹਿਣ ਲੱਗੇ ਸੰਤ ਜੀ ਕਿੰਨੇ ਦੀ ਲਿਆਂਦੀ ਆ ਵਸਤੂ। ਕਹਿਣ ਲੱਗਿਆ ਇੰਨੇ ਦੇ। ਕਹਿੰਦੇ ਨਹੀਂ, ਆ ਤਾਂ 2 ਕੌਡੀਆਂ ਭਰ ਘੱਟ ਦਿੱਤਾ ਤੈਨੂੰ ਆਹ ਸੌਦਾ ਜਿਹੜਾ ਦਿੱਤਾ ਨਾ, ਅਤੇ ਵੱਧ ਮਾਇਆ ਤੇਥੋਂ ਉਸਨੇ ਲੈ ਲਈ, ਅਤੇ ਚੱਲ ਅਸੀਂ ਚੱਲਦਿਆਂ ਮੁੱਕਰ ਜਾਵੇਗਾ। ਕਹਿਣ ਲੱਗਿਆ ਨਹੀਂ ਮੈਂ ਜਾਂਦਾ, ਮੈਂ ਦੁਬਾਰੇ ਕਹਿਣਾ ਦੇ ਨਾਲ ਫਿਰ ਤੁਰਨ ਲੱਗਿਆ, ਦੁਕਾਨ 'ਤੇ ਜਾਣ ਲੱਗਿਆ। ਜਦੋਂ ਫਿਰ ਗੋਦੜੀ ਚੱਕਣ ਲੱਗਿਆ, ਕਹਿਣ ਲੱਗੇ ਸੰਤ ਜੀ ਉਦੋਂ ਨੂੰ ਮੁੱਕਰ ਜਾਓ, ਤੁਸੀਂ ਇਹਨੂੰ ਇੱਥੇ ਕਿਉਂ ਨਾਲ, ਅਸੀਂ ਕਿੱਧਰ ਜਾਂਦੇ ਹਾਂ, ਅਸੀਂ ਇੱਥੇ ਰਾਖੀ ਵਾਸਤੇ ਹੀ ਹਾਂ। ਅਤੇ ਉਹ 2 ਕੌਡੀ ਭਰ ਜੋ ਉਹਨਾਂ ਨੇ, ਚੋਰਾਂ ਨੇ ਕਿਹਾ ਵੀ ਘੱਟ ਦਿੱਤਾ, ਦੁਬਾਰੇ ਦੁਕਾਨ 'ਤੇ ਸਾਧ ਤੇਜ਼ੀ ਨਾਲ ਗਿਆ, ਉਦੋਂ ਗੋਦੜੀ ਚੁੱਕਣੀ ਭੁੱਲ ਗਿਆ, ਉਹਨਾਂ ਦੇ ਮਗਰ ਲੱਗ ਕੇ ਉੱਥੇ ਹੀ ਛੱਡ ਗਿਆ। ਉਹ ਦੁਕਾਨ 'ਤੇ ਗਿਆ ਅਤੇ ਮਗਰੋਂ ਚੋਰ ਸੀ ਜਿਹੜੇ, ਜਦੋਂ ਦੇਖੀ ਵਿੱਚੋਂ ਪਾੜ ਕੇ ਲੀਰਾਂ ਦੇ ਵਿੱਚੋਂ ਕੀਮਤੀ ਰਤਨ ਕੱਢਿਆ ਅਤੇ ਗੋਦੜੀ ਕਿਧਰੇ ਹੀ ਛੱਡ ਗਏ, ਅਤੇ ਉਹ ਕੀਮਤੀ ਰਤਨ ਲੈ ਗਏ। ਮੁੜ ਕੇ ਸਾਧ ਆਇਆ, ਉੱਥੇ ਕਿਹੜੇ ਹੋਣਾ ਸੀ ਉਹ ਰਤਨ? ਉਹ ਇਸ ਤਰ੍ਹਾਂ 1-2 ਕੌਡੀਆਂ ਦੇ ਵੱਟੇ ਸਾਧ ਨੇ ਉਹ ਰਤਨ ਗਵਾਲਿਆ। ਇਹ ਤਾਂ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ। ਮਨੁੱਖਾ ਜਨਮ ਬੜਾ ਅਮੋਲਕ ਹੈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਆਹ ਬਾਕੀ ਜਿੰਨੀ ਵੀ ਵਿਸ਼ੇ ਵਿਕਾਰ ਮਾਇਆ ਸਭ ਕੁਝ ਇਹ ਕੌਡੀਆਂ ਦੀ ਤਰ੍ਹਾਂ ਅਮੋਲਕ ਮਨੁੱਖਾ ਜਨਮ, ਇਹਦੀ ਕੀਮਤੀ ਕੋਈ ਨਹੀਂ। ਮੇਰੇ ਸਤਿਗੁਰੂ ਜੀ ਨੇ ਤਦ ਹੀ ਕਿਹਾ ਹੈ, ਦੁਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪਹਿ ਤੇ ਆਤਮ ਘਾਤੀ, ਮਰਨਾ ਜਾਹੀ ਜਿਨ੍ਹਾਂ ਵਿਸਰਤ ਨਾਮ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਗਿਆ ਉਹਨਾਂ ਦਾ ਜੀਵਨ ਕਿਸ ਅਰਥ ਹੈ? ਬੜਾ ਅਮੋਲਕ ਮਨੁੱਖਾ ਜਨਮ, ਪਰ ਇਹ ਵਿਸ਼ੇ ਵਿਕਾਰਾਂ ਰੂਪ ਮਾਇਆ ਰੂਪ ਕੌਡੀ ਦੇ ਬਦਲੇ ਹੀ ਮਾਰੇ। ਕਹਿੰਦੇ ਕੌਡੀ ਬਦਲੈ ਜਨਮ ਗਵਾਇਆ, ਚੀਨ ਸਨਾਹੀ ਆਪੈ, ਆਪਣੇ ਆਪ ਦੀ ਪਰੇਸ਼ਾਨ ਵਿੱਚ ਨਹੀਂ ਲੱਗਦਾ, ਇਹ ਅਜਾਈ ਜੀਵਨ ਨੂੰ ਗਵਾ ਰਿਹਾ ਮਾਇਆ ਰੂਪ ਕੌਡੀਆਂ ਬਦਲੇ।
ਗੁਰਮੁਖ ਹੋਵੇ ਤਾਂ ਇੱਕੋ ਜਾਣਾ।
ਭਾਈ ਜੋ ਗੁਰਮੁਖ ਹੁੰਦਾ ਉਹ ਗੁਰੂ ਦੇ ਸਨਮੁਖ ਹੋ ਕੇ ਇੱਕ ਪ੍ਰਮਾਤਮਾ ਨੂੰ ਪਛਾਣ ਲੈਂਦਾ ਹੈ।
ਹਉਮੈ ਦੁੱਖ ਨਾ ਸੰਤਾਪ,
ਜਿਹੜਾ ਗੁਰੂ ਦੇ ਸਨਮੁਖ ਹੈ ਗੁਰਮੁਖ, ਉਹਨੂੰ ਹਉਮੈ ਨਹੀਂ ਸੰਤਾਉਂਦੀ। ਫਿਰ ਕਹਿਣਾ ਬੜਾ ਸੌਖਾ ਹੈ, ਗੁਰਮੁਖ ਬਣਨਾ ਬੜਾ ਔਖਾ ਹੈ। ਗੁਰਮੁਖ ਹਰ ਕੋਈ ਨਹੀਂ। ਗੁਰਬਾਣੀ 'ਚ ਤਾਂ ਵੈਸੇ ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਨੂੰ ਗੁਰਮੁਖ ਕਿਹਾ, ਪਰਮੇਸ਼ਰ ਦੇ ਪਿਆਰਿਆਂ ਨੂੰ ਭਗਤਾਂ ਨੂੰ ਵੀ ਗੁਰਮੁਖ ਕਿਹਾ। ਪਰ ਉਹ ਵਿਚਾਰ, ਗੁਰਮੁਖ ਕੋਈ ਜਨਾ ਕਣਾ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਤਾਂ ਆਪਣੀ ਰਚਨਾ ਵਾਰਾਂ 'ਚ ਇੱਥੋਂ ਤੱਕ ਕਿਹਾ, ਗੁਰਮੁਖ ਕੋਏ ਨਾ ਦਿਸੀ, ਢੂੰਡੇ ਤੀਰਥ ਯਾਤਰੀ ਮੇਲੇ। ਭਾਈ ਸਾਹਿਬ ਜੀ ਕਹਿੰਦੇ ਬੜਾ ਕੁਰ ਦੇਖਿਆ, ਦੂਰ ਦੂਰ ਤੱਕ ਫਿਰ ਕੇ ਵੇਖਿਆ, ਪਰ ਗੁਰਮੁਖ ਕੋਈ ਦਿਸਿਆ ਨਹੀਂ। ਹਉਮੈ ਅੰਦਰ ਸਭ ਕੋ ਡੁੱਬੇ ਗੁਰੂ, ਸਨੇ ਬਹੁ ਚੇਲੇ। ਸਭ ਹਉਮੈ 'ਚ ਕਹਿੰਦੇ ਡੁੱਬੇ ਹੋਏ ਨੇ, ਘਿਰੇ ਹੋਏ ਨੇ। ਆਰੰਭ 'ਚ ਭਾਈ ਸਾਹਿਬ ਜੀ ਕਹਿੰਦੇ, ਜਤੀ ਸਤੀ ਚਿਰ ਜੀਵਨੇ, ਸਾਧਕ ਸਿੱਧ ਨਾਥ ਗੁਰ ਚੇਲੇ, ਦੇਵੀ ਦੇਵ ਰਖੀਸਰਾਂ, ਭੈਰੋਂ ਖੇਤਰਪਾਲ ਬਹੁ ਮੇਲੇ। ਦੇਵੀ ਦੇਵ ਰਖੀਸਰਾਂ, ਅੱਗੇ ਗਾਨ ਗੰਧਰਵ ਅਪਸਰਾਂ। ਭਾਈ ਸਾਹਿਬ ਜੀ ਕਹਿੰਦੇ, ਜੱਖ ਕਿੰਨਰ ਚਲੱਤ ਬਹੁ ਖੇਲੇ, ਦਾਨੋ ਦਾਨਵ ਰਾਖਸ਼ ਲੱਖ, ਹਉਮੈ ਦੁਬਦਾ ਅੰਦਰ ਖੇਲੇ, ਹਉਮੈ ਅੰਦਰ ਸਭ ਕੋ ਡੁੱਬੇ ਗੁਰੂ, ਸਣੇ ਬਹੁ ਚੇਲੇ। ਗੁਰਮੁਖ ਕੋਏ ਨਾ ਦਿਸੀ, ਢੂੰਡੇ ਤੀਰਥ ਯਾਤਰੀ ਮੇਲੇ। ਭਾਈ ਸਾਹਿਬ ਜੀ ਕਹਿੰਦੇ, ਸਭ ਦੇਖੇ ਹਨ, ਗੁਰਮੁਖ ਕੋਈ ਨਹੀਂ ਨਜ਼ਰ ਆਉਂਦਾ ਹੈ। ਜਿਹੜਾ ਗੁਰੂ ਦੇ ਸਨਮੁਖ ਹੈ ਉਹੀ ਗੁਰਮੁਖ ਹੈ। ਉਹ ਗੁਰੂ ਕਿਰਪਾ ਨਾਲ ਆਪਣੇ ਆਪ ਨੂੰ ਪਛਾਣ ਲੈਂਦਾ। ਹਉਮੈ ਦੁੱਖ ਨਾ ਸੰਤਾਪੇ, ਉਹਨੂੰ ਹਉਮੈ ਦਾ ਦੁੱਖ ਨਹੀਂ ਸੰਤਾਉਂਦਾ।
ਬਲਿਹਾਰੀ ਗੁਰ ਆਪਣੇ ਵਿੱਟੋਂ,
ਭਾਈ ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਾਂ।
ਜਿਨ ਸੱਚੇ ਸਿਉਂ ਲਿਵ ਲਾਈ,
ਜਿਸ ਗੁਰੂ ਨੇ ਸੱਚੇ ਵਾਹਿਗੁਰੂ ਨਾਲ ਸਾਡੀ ਬਿਰਤੀ ਲਗਾ ਦਿੱਤੀ ਹੈ।
ਸ਼ਬਦ ਚੀਨ ਆਤਮ ਪਰਗਾਸਿਆ,
ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਜਾਣਨਾ ਕੀਤਾ, ਆਪੇ ਦੀ ਸੋਝੀ ਪਾਈ ਹੈ, ਆਤਮਾ ਦਾ ਪ੍ਰਕਾਸ਼ ਗਿਆਨ ਹੋ ਆਇਆ ਹੈ।
ਸਹਿਜੇ ਰਹਿਆ ਸਮਾਈ,
ਸਹਿਜੇ ਹੀ ਹੁਣ ਉਸ ਵਿੱਚ ਸਮਾ ਰਹੇ ਹਾਂ, ਆਤਮਕ ਅਡੋਲ ਅਵਸਥਾ ਚ ਸਮਾਈ ਹੋ ਗਈ ਹੈ।
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਗੁਰਮੁਖ ਗਾਵੈ ਗੁਰਮੁਖ ਬੂਝੈ।
ਗੁਰੂ ਦੇ ਜੋ ਸਨਮੁਖ ਹੈ, ਗੁਰਮੁਖ ਗੁਰੂ ਦੇ ਸ਼ਬਦ ਨੂੰ ਹੀ ਗਾਉਂਦਾ, ਗੁਰੂ ਦੇ ਸ਼ਬਦ ਦੀ ਸਮਝ ਧਾਰਨ ਕਰਦਾ ਹੈ।
ਗੁਰਮੁਖ ਸ਼ਬਦ ਵਿਚਾਰੇ,
ਗੁਰਮੁਖ ਜੋ ਗੁਰੂ ਦੇ ਸਨਮੁਖ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਚ ਜੁੜਿਆ ਹੈ।
ਜੀਓ ਪਿੰਡ ਸਭ ਗੁਰ ਤੇ ਉਪਜਾਏ,
ਗੁਰਮੁਖਾਂ ਨੇ ਨਿਸ਼ਚੈ ਕੀਤਾ ਹੈ ਜਿੰਦ ਵੀ ਸਥੂਲ ਸਰੀਰ ਵੀ ਸਭ ਕੁਝ ਇਹ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸ਼ਬਦ ਦੀ ਵਿਚਾਰ ਚ ਜੁੜ ਕੇ ਹੀ ਇਹ ਸਫਲਾ ਹੁੰਦਾ ਹੈ। ਜੀਓ ਪਿੰਡ ਸਭ ਗੁਰ ਤੇ ਉਪਜੈ, ਭਾਈ ਆਤਮਕ ਜਨਮ ਨਵਾਂ ਜੀਵਨ ਮਾਨੋ ਕੇ ਗੁਰੂ ਰਾਹੀਂ ਹੀ ਹਾਸਲ ਹੁੰਦਾ ਹੈ, ਪ੍ਰਾਪਤ ਹੁੰਦਾ ਹੈ। ਮਨੁੱਖ ਦੇ ਅਸਲ ਦੋ ਜਨਮ ਮੰਨੇ ਨੇ ਨਾ, ਇੱਕ ਤਾਂ ਮਾਤਾ ਅਤੇ ਪਿਤਾ ਦੇ ਸੰਬੰਧ ਤੋਂ ਜਨਮ ਹੁੰਦਾ ਹੈ, ਇੱਕ ਜਦੋਂ ਗੁਰੂ ਦੇ ਸਨਮੁਖ ਗੁਰੂ ਰਾਹੀਂ ਉਪਦੇਸ਼ ਲੈ ਕੇ ਜ਼ਿੰਦਗੀ ਢਾਲਦਾ ਹੈ। ਸਤਿਗੁਰ ਕਾ ਜਨਮੇ ਗਵਨ ਵਟਾਇਆ, ਉਦੋਂ ਗੁਰੂ ਰਾਹੀਂ ਨਵਾਂ ਜਨਮ ਹੁੰਦਾ ਹੈ। ਇਸੇ ਕਰਕੇ ਗੁਰੂ ਦੇ ਸਿਧਾਂਤ ਨੂੰ ਜਦ ਅਸੀਂ ਵਿਚਾਰਦੇ ਹਾਂ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਜਿਹੜੀ ਬਿੰਦੀ ਲਾਦ ਸੀ ਚਾਰੇ ਸਾਹਿਬਜ਼ਾਦੇ ਖਾਲਸੇ ਤੋਂ ਕੁਰਬਾਨ ਕਰ ਦਿੱਤੇ ਪੰਥ ਤੋਂ, ਤੇ ਜਿਹੜਾ ਪੰਥ ਸੀ ਉਹਨੂੰ ਆਪਣੀ ਨਾਦੀ ਲਾਦ ਕਰਕੇ ਸਤਿਕਾਰਿਆ। ਮੇਰੇ ਸਤਿਗੁਰੂ ਜੀ ਨੇ ਕਿਹਾ ਵੀ ਇਹ ਸਦਾ ਜੁਗ ਜੁਗ ਜੀਵੇਗਾ। ਗੁਰ ਇਤਿਹਾਸ ਦੇ ਬੋਲ ਨੇ ਫਿਰ ਸਤਿਗੁਰ ਮਨ ਇਹੋ ਵਿਚਾਰਾ ਹੈ ਸੰਤਤ ਜਗ ਜੁਗ ਪ੍ਰਕਾਰਾ, ਇੱਕ ਬਿੰਦੀ ਇੱਕ ਨਾਦੀ ਕਹੀਏ ਅਬ ਹਮਰੇ ਦੋਨੋ ਹੀ ਹਈਏ। ਬਿੰਦੀ ਨਾਦ ਪੰਥ ਤੋਂ ਬਾਰੈ, ਨਾਦੀ ਸੰਤਤ ਹਵੈ ਹੈ ਹਜ਼ਾਰੈ, ਤਾਂ ਤੇ ਨਾਦੀ ਮਮ ਸੰਤਾਨਾ ਅਹੈ ਖਾਲਸਾ ਪੰਥ ਮਹਾਨਾ। ਗੁਰੂ ਪਾਤਸ਼ਾਹ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋਈ ਉਹਨਾਂ ਦੇ ਨਵੇਂ ਆਤਮਕ ਜੀਵਨ ਗੁਰੂ ਦੇ ਸਨਮੁਖ ਜਿਨ੍ਹਾਂ ਦੇ ਹਾਸਲ ਹੋਏ ਉਹ ਗੁਰੂ ਕਾ ਖਾਲਸਾ, ਤਾਂ ਤੇ ਨਾਦੀ ਮਮ ਸੰਤਾਨਾ ਅਹੈ ਖਾਲਸਾ ਪੰਥ ਮਹਾਨਾ। ਪੰਥ ਰਹੇਗਾ ਜਗ ਤਬ ਲਓ, ਸੂਰ ਸਸੀ ਧਰ ਹੈ ਜਗ ਜਬ ਲਓ, ਇਹ ਸਦਾ ਜੁਗ ਜੁਗ ਤੱਕ ਜੀਵੇਗਾ। ਜਦੋਂ ਤੱਕ ਸੂਰਜ ਚੰਦਰਮਾ ਧਰਤੀ ਸੰਸਾਰ ਤੇ ਹੈ ਨਾ, ਮੇਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਮੇਰੀ ਨਾਦੀ ਔਲਾਦ ਹੈ ਜਿਹੜਾ ਖਾਲਸਾ, ਉਦੋਂ ਤੱਕ ਸਦਾ ਜੀਵਦਾ ਰਹੇਗਾ। ਮੇਰੇ ਸਤਿਗੁਰੂ ਨੇ ਖਾਲਸੇ ਤੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਹਜ਼ੂਰ ਕਹਿੰਦੇ ਨੇ ਜੀਓ ਪਿੰਡ ਸਭ ਗੁਰ ਤੇ ਉਪਜੈ, ਇਹ ਭਾਈ ਗੁਰੂ ਦੀ ਸ਼ਰਨ ਚ ਪੈ ਕੇ ਨਵਾਂ ਆਤਮਕ ਜੀਵਨ ਉਤਪੰਨ ਹੁੰਦਾ ਹੈ।
ਗੁਰਮੁਖ ਕਾਰਜ ਸਵਾਰੇ,
ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਨਾਮ ਬਾਣੀ ਰਾਹੀਂ ਆਪਣਾ ਕਾਰਜ ਜੀਵਨ ਦੀ ਸਫਲਤਾ ਦਾ ਸਵਾਰ ਲੈਂਦਾ ਹੈ।
ਮਨਮੁਖ ਅੰਧਾ ਅੰਧ ਕਮਾਵਾ,
ਮਨਮੁਖ ਜੋ ਅੰਧਾ ਗਿਆਨੀ ਆ ਉਹ ਅੰਧਾ ਹੀ ਕਰਮ ਕਮਾਉਂਦਾ ਹੈ।
ਦੇਖ ਖੱਟੇ ਸੰਸਾਰ,
ਉਹ ਸੰਸਾਰ ਦੇ ਅੰਦਰ ਵਿਸ਼ੇ ਵਿਕਾਰਾਂ ਰੂਪੀ ਜਹਿ ਦੀ ਖੱਟੀ ਖੜਦਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ,
ਮਾਇਆ ਦੇ ਮੋਹ ਚ ਮੋਹਿਆ ਉਹ ਸਦਾ ਹੀ ਮਨਮੁਖ ਦੁੱਖ ਪਾਉਂਦਾ ਹੈ।
ਬਿਨ ਗੁਰ ਅਤ ਪਿਆਰੇ,
ਕਿਉਂਕਿ ਜੋ ਅਤਿਅੰਤ ਪਿਆਰੇ ਗੁਰੂ ਨੇ ਉਹ ਬਿਨਾਂ ਗੁਰੂ ਤੋਂ ਨਿਗੁਰਾ ਜੋ ਮਨਮੁਖ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ,
ਅਸਲ ਉਹੀ ਸੇਵਕ ਹੈ ਜੋ ਗੁਰੂ ਦੀ ਸੇਵਾ ਚ ਜੁੜਿਆ ਹੋਇਆ ਹੈ।
ਚੱਲ ਸਤਿਗੁਰ ਭਾਏ,
ਸਤਿਗੁਰੂ ਦੇ ਭਾਣੇ ਚ ਗੁਰੂ ਦੀ ਰਜਾ ਚ ਜੋ ਚੱਲਦਾ ਹੈ।
ਸੱਚਾ ਸ਼ਬਦ ਸਿਫਤ ਹੈ ਸਾਚੀ,
ਗੁਰੂ ਦਾ ਸ਼ਬਦ ਸਿਫਤ ਸਲਾਹ ਦੀ ਬਾਣੀ ਸਦਾ ਸੱਚੀ ਹੈ, ਉਹਦੀ ਸਿਫਤ ਵੀ ਸੱਚੀ ਹੈ।
ਸੱਚਾ ਮਨ ਵਸਾਏ,
ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਸੱਚੇ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਹਨ।
ਸੱਚੀ ਬਾਣੀ ਗੁਰਮੁਖ ਆਖਾ,
ਗੁਰੂ ਦੇ ਜੋ ਸਨਮੁਖ ਗੁਰਮੁਖ ਹੈ ਉਹ ਗੁਰੂ ਕੀ ਸੱਚੀ ਬਾਣੀ ਹੀ ਮੁਖੋਂ ਉਚਾਰਨ ਕਰਦਾ ਜਪਦਾ ਹੈ।
ਹਉਮੈ ਵਿੱਚੋਂ ਜਾਏ,
ਉਹਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ।
ਆਪੇ ਦਾਤਾ ਕਰਮ ਹੈ ਸੱਚਾ,
ਨਿਸ਼ਚੇ ਕਰ ਲਿਆ ਇੱਕੋ ਆਪ ਹੀ ਵਾਹਿਗੁਰੂ ਸਾਰਿਆਂ ਦਾ ਦਾਤਾ, ਦਾਤਾਂ ਦੇ ਦੇਣ ਵਾਲਾ, ਉਹਦੀ ਕਰਮ ਅਨੁਗ੍ਰਹ ਕਿਰਪਾ ਵੀ ਸੱਚੀ ਹੈ।
ਸੱਚਾ ਸ਼ਬਦ ਸੁਣਾਏ,
ਉਹ ਮਾਲਕ ਹੀ ਗੁਰੂ ਰੂਪ ਹੋ ਕਰਕੇ ਜੀ ਤੇ ਕਿਰਪਾ ਕਰਦਾ ਹੈ, ਸੱਚਾ ਸ਼ਬਦ ਉਪਦੇਸ਼ ਉਸ ਨੂੰ ਸੁਣਾ ਦਿੰਦਾ ਹੈ।
ਗੁਰਮੁਖ ਘਾਲੇ ਗੁਰਮੁਖ ਖੱਟੇ,
ਗੁਰਮੁਖ ਗੁਰੂ ਦੀ ਸੇਵਾ ਰੂਪੀ ਘਾਲ ਘਾਲਦੇ ਨੇ, ਗੁਰਮੁਖ ਨਾਮ ਸਿਮਰਨ ਅਭਿਆਸ ਦੀ ਕਮਾਈ ਦੀ ਖੱਟੀ ਖੱਟਦੇ ਹਨ।
ਗੁਰਮੁਖ ਨਾਮ ਜਪਾਏ,
ਗੁਰਮੁਖ ਹੋਰਾਂ ਨੂੰ ਵੀ ਨਾਮ ਜਪਦੇ ਨੇ, ਆਪ ਜਪਦੇ ਨੇ, ਤੇ ਹੋਰਾਂ ਨੂੰ ਜਪਾਉਂਦੇ ਹਨ।
ਸਦਾ ਅਲਿਪਤ ਸੱਚਾ ਰੰਗ ਰਾਤਾ,
ਸੱਚੇ ਨਾਮ ਰੰਗ ਵਿੱਚ ਰਤੇ ਹੋਏ ਮੋਹ ਮਮਤਾ ਤੋਂ ਸਦਾ ਅਲਿਪਤ ਨਿਰਲੇਪ ਰਹਿੰਦੇ ਹਨ।
ਗੁਰ ਕਾ ਸਹਿਜ ਸੁਭਾਏ,
ਸਹਿਜੇ ਹੀ ਪ੍ਰੇਮ ਪੂਰਵਕ ਗੁਰੂ ਦੇ ਸ਼ਬਦ ਵਿੱਚ ਜੁੜੇ ਰਹਿੰਦੇ ਨੇ, ਆਤਮਕ ਅਡੋਲ ਅਵਸਥਾ 'ਚ ਟਿਕੇ ਰਹਿੰਦੇ ਹਨ।
ਮਨਮੁਖ ਸਦ ਹੀ ਕੂੜੋ ਬੋਲਾ,
ਮਨਮੁਖ ਹਮੇਸ਼ਾ ਝੂਠ ਬੋਲਦਾ ਹੈ।
ਵਿਖ ਬੀਜਾ ਵਿਖ ਖਾਏ,
ਮਾੜੇ ਕਰਮ ਕਰਨ ਰੂਪੀ ਵਿਖ ਜ਼ਹਿਰ ਹੀ ਬੀਜਦਾ, ਉਹਦਾ ਫਲ ਭੋਗਣ ਰੂਪ ਫਿਰ ਅੱਗੇ ਜ਼ਹਿਰ ਹੀ ਉਹ ਖਾਂਦਾ ਹੈ।
ਕਾਲ ਵਾਧਾ ਤ੍ਰਿਸ਼ਨਾ ਦਾਦਾ,
ਤ੍ਰਿਸ਼ਨਾ ਰੂਪ ਅਗਨੀ ਦਾ ਸਾੜਿਆ ਹੋਇਆ ਜਦੋਂ ਮਨਮੁਖ ਨੂੰ ਜਮਕਾਲ ਨੇ ਬੰਨ ਲਿਆ,
ਬਿਨ ਗੁਰ ਕਵਨ ਛਡਾਏ,
ਭਾਈ ਬਿਨਾ ਗੁਰੂ ਤੋਂ ਫਿਰ ਕੌਣ ਛਡਾਵੇਗਾ। ਜਿਹੜੇ ਗੁਰੂ ਦੀ ਸ਼ਰਨ ਚ ਪਏ ਹੀ ਨਹੀਂ ਹਨ, ਗੁਰੂ ਵਾਲੇ ਬਣੇ ਹੀ ਨਹੀਂ ਹਨ, ਉਹਨਾਂ ਨੂੰ ਕਿਸਨੇ ਛਡਾਉਣਾ ਹੈ।
ਸੱਚਾ ਤੀਰਥ ਜਿਤ ਸਤ ਸਰ ਨਹਾਵਨ,
ਗੁਰੂ ਦਾ ਸ਼ਬਦ ਹੀ ਸੱਚਾ ਤੀਰਥ ਹੈ। ਇਸ ਦੇ ਵਿੱਚ ਹੀ ਜਿਹੜਾ ਇਸ਼ਨਾਨ ਸੱਚਾ ਕਰਨਾ ਹੈ ਗੁਰੂ ਦੇ ਸ਼ਬਦ ਰੂਪੀ ਸੱਚੇ ਤੀਰਥ ਸਰੋਵਰ ਵਿੱਚ।
ਗੁਰਮੁਖ ਆਪ ਬੁਝਾਏ,
ਮੁਖ ਗੁਰੂ ਹੀ ਜੋ ਗੁਰੂ ਦੇ ਸਨਮੁਖ ਹੈ ਉਸ ਨੂੰ ਇਸ ਇਸ਼ਨਾਨ ਕਰਨ ਦੀ ਨਹਾਵਣ ਦੀ ਸਮਝ ਗੁਰੂ ਸਾਹਿਬ ਜੀ ਬਖਸ਼ ਦਿੰਦੇ ਹਨ, ਕਿਉਂਕਿ ਸਤਿਗੁਰੂ ਦਾ ਫਰਮਾਨ ਹੈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਇਸ਼ਨਾਨ ਬਹੁਤ ਤਰ੍ਹਾਂ ਦੇ ਗ੍ਰੰਥਾਂ ਦੇ ਅੰਦਰ ਕਥਨ ਕੀਤੇ ਨੇ। ਪਰਾਸਰ ਸਿਮਰਤੀ ਦੇ ਅੰਦਰ ਚਾਰ ਤਰ੍ਹਾਂ ਦੇ ਇਸ਼ਨਾਨ ਹਨ, ਅਗਨੇ, ਬਾਰਣੇ, ਬਾਜਵੇ, ਦਿਬ, ਬ੍ਰਹਮ। ਇਸ ਤਰ੍ਹਾਂ ਦੇ ਇਹ ਪੰਜ ਤਰ੍ਹਾਂ ਦੇ ਇਸ਼ਨਾਨਾਂ ਦਾ ਉੱਥੇ ਜ਼ਿਕਰ ਹੈ। ਗੁਰਬਾਣੀ ਦੇ ਅੰਦਰ ਵੀ, ਗੁਰਮਤ ਵਿੱਚ ਵੀ, ਕਿਤੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਇਹ ਵੀ ਇਸ਼ਨਾਨ ਹੈ। ਤੇ ਮੇਰੇ ਸਤਿਗੁਰੂ ਨੇ ਬਾਣੀ 'ਚ ਇਹ ਵੀ ਕਿਹਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਹਾਓ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਤੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਿਤੇ ਪ੍ਰਤੱਖ ਜਲ ਨਾਲ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਪਰ ਜਿਹੜਾ ਇਹ ਸੱਚਾ ਤੀਰਥ ਜਿਤ ਸਤਸਰ ਨਹਾਵਨ ਤੇ ਗੁਰਮੁਖ ਆਪ ਵਜਾਏ, ਇਸ ਸਰੋਵਰ ਦੇ ਅੰਦਰ, ਸਤਸੰਗਤ ਰੂਪੀ ਸਰੋਵਰ ਦੇ ਅੰਦਰ, ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰਨ ਦੀ ਜਿਹੜੀ ਜੁਗਤੀ ਆ, ਤੋ ਗੁਰਮੁਖਾਂ ਨੂੰ ਸਤਿਗੁਰੂ ਆਪ ਸਮਝਾ ਦਿੰਦੇ ਹਨ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ,
ਭਾਈ 68 ਤੀਰਥ ਨੇ ਜਿਹੜੇ ਗੁਰੂ ਸਾਹਿਬ ਜੀ ਨੇ ਗੁਰਮੁਖਾਂ ਨੂੰ ਗੁਰ ਸ਼ਬਦ ਵਿੱਚ ਹੀ ਵਿਖਾ ਦਿੱਤੇ ਨੇ। ਗੁਰੂ ਦਾ ਸ਼ਬਦ ਹੀ ਮਹਾਨ ਹੈ। ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜੇ ਕੈਲਾਸ ਰਹਿਓ, ਜੈਸੇ ਲੱਖ ਵਾਰ ਕੁਰਸ਼ੇਤਰ ਮੈਂ ਅਸਵੇਦ ਜਗ ਅਭੰਗ ਠਹਿਓ, ਜੈਸੇ ਕੋਟ ਵਰਖ ਤਪ ਉਰਦ ਮੁਖੀ ਬੈ ਸੰਤਰ ਮੈਂ ਤਨ ਦਾ ਦਿਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਦਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਇੰਨਾ ਫਲ ਹੈ। ਜੈਸੇ ਇਸ ਕਰਕੇ 68 ਤੀਰਥ ਗੁਰ ਸ਼ਬਦ ਦਿਖਾਏ ਗੁਰਮੁਖਾਂ ਨੂੰ, ਗੁਰੂ ਨੇ ਗੁਰ ਸ਼ਬਦ ਵਿੱਚ ਹੀ ਇਹ 68 ਤੀਰਥ ਵਿਖਾ ਦਿੱਤੇ ਹਨ।
ਚਿਤ ਨਹਾਤਾ ਮਲ ਜਾਏ,
ਸ਼ਬਦ ਅਭਿਆਸ ਕਮਾਈ ਨਾਲ ਜਿਹੜਾ ਇਸ਼ਨਾਨ ਕਰਨਾ, ਭਾਈ ਸਤਸੰਗਤ ਰੂਪੀ ਸਰੋਵਰ ਵਿੱਚ ਇਸ ਇਸ਼ਨਾਨ ਦੇ ਨਾਲ ਸਾਰੇ ਨਹਾਤਾ ਮਲ ਜਾਏ, ਪਾਪਾਂ ਦੀ ਮੈਲ ਸਾਰੀ ਲੱਥ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ,
ਗੁਰੂ ਦਾ ਸ਼ਬਦ ਸੱਚਾ ਹੈ, ਉਹ ਸਦਾ ਹੀ ਨਿਰਮਲ ਹੈ ਸੱਚਾ।
ਨਾ ਮਲ ਲੱਗਾ ਨਾ ਲਾਏ,
ਨਾ ਉਸ ਨੂੰ ਕੋਈ ਮੈਲ ਹੋਮੈ ਦੀ ਲੱਗਦੀ ਹੈ। ਜਿਹਦੀ ਮੈਲ ਲੱਥ ਗਈ ਹੋਮੈ ਦੀ, ਜੋ ਸੱਚੇ ਨਾਮ 'ਚ ਜੁੜਿਆ, ਉਹ ਅੱਗੇ ਕਿਸੇ ਨੂੰ ਹੋਰ ਮੈਲ ਲਗਾਉਂਦਾ ਨਹੀਂ ਹੈ।
ਸਿਫਤ ਸੱਚੀ ਸਾਲਾ,
ਵਾਹਿਗੁਰੂ ਦੀ ਸਿਫਤ ਸੱਚੀ ਸਲਾਂਘਾ ਸੱਚੀ ਹੈ।
ਪੂਰੇ ਗੁਰ ਤੇ ਪਾਏ,
ਸੱਚੇ ਦੀ ਸਿਫਤ ਸਲਾਂਘਾ ਕਰਨੀ ਪੂਰਨ ਗੁਰੂ ਰਾਹੀਂ ਪਾਈ ਜਾਂਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇਰਾ,
ਤਨ ਵੀ ਮਨ ਵੀ, ਸਥੂਲ ਸਰੀਰ ਸੂਖਮ ਸਰੀਰ ਸਾਰਾ ਕੁਝ ਉਹ ਵਾਹਿਗੁਰੂ ਦਾ ਹੈ।
ਦੁਰਮਤ ਕਹਿਣ ਨਾ ਜਾਏ,
ਜਿਹੜਾ ਦੁਰਮਤੀ ਹੈ ਖੋਟੀ ਮਤ ਦੇ ਧਾਰਨ ਵਾਲਾ, ਉਹ ਨਹੀਂ ਕਹਿ ਪਾਉਂਦਾ ਵੀ ਇਹ ਉਹ ਵਾਹਿਗੁਰੂ ਦਾ ਦਿੱਤਾ ਹੈ। ਹੈ ਤਾਂ ਉਹਦਾ ਹੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ, ਪਰ ਦੁਰਮਤ ਦੇ ਧਾਰਨ ਕਰਕੇ ਇਹ ਨਹੀਂ ਕਹਿ ਸਕਦਾ ਵੀ ਵਾਹਿਗੁਰੂ ਦਾ ਇਹ ਦਿੱਤਾ ਹੈ।
ਗੁਰਮੁਖ ਹੋਵੇ ਤਾਂ ਨਿਰਮਲ ਹੋਵੇ,
ਜੋ ਗੁਰਮੁਖ ਗੁਰੂ ਦੇ ਸਨਮੁਖ ਹੁੰਦਾ ਹੈ, ਭਾਈ ਉਹ ਇਹ ਸਮਝ ਲੈਂਦਾ ਹੈ। ਇਸ ਤਰ੍ਹਾਂ ਉਹ ਗੁਰਮੁਖ ਜਨ ਜਿਹੜਾ ਹੈ,
ਹੋਮੈ ਵਿੱਚੋਂ ਜਾਏ
ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ। ਹੁਕਮ ਹੋਵੇ
ਹੁਕਮ ਹੋਵੇ ਤਾਂ ਨਿਰਮਲ ਹੋਵੇ।
ਵਾਹਿਗੁਰੂ ਜੀ ਦਾ ਹੁਕਮ ਹੁੰਦਾ ਤਾਂ ਭਾਈ ਨਿਰਮਲ ਹੁੰਦਾ ਹੈ।
ਹੋਮੈ ਵਿੱਚੋਂ ਜਾਏ
ਉਹਦੇ ਅੰਦਰੋਂ ਹੋਮੈ ਚਲੀ ਜਾਂਦੀ ਆ, ਜਿਹਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਆ ਉਹਦੇ ਹੁਕਮ ਦੇ ਅੰਦਰ ਹੀ ਨਾਮ ਅਭਿਆਸ ਕਮਾਈ ਕਰਕੇ ਉਹ ਨਿਰਮਲ ਹੋ ਜਾਂਦਾ ਹੈ। ਉਹਦੇ ਅੰਦਰੋਂ ਹੋਮੈ ਦੀ ਮੈਲ ਚਲੀ ਜਾਂਦੀ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ
ਗੁਰ ਕੀ ਸਾਖੀ ਸਹਿਜੇ ਚਾਖੀ ਗੁਰੂ ਦੀ ਅੰਮ੍ਰਿਤ ਰੂਪ ਸਿੱਖਿਆ ਗੁਰਮੁਖ ਜਾਣਾ ਨੇ ਸਹਿਜੇ ਹੀ ਧਾਰਨ ਕੀਤੀ ਹੈ।
ਤ੍ਰਿਸ਼ਨਾ ਅਗਨ ਬੁਝਾਏ
ਤ੍ਰਿਸ਼ਨਾ ਰੂਪੀ ਅਗਨੀ ਬੁਝ ਗਈ ਹੈ ਅੰਦਰੋਂ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ
ਗੁਰੂ ਦੇ ਸ਼ਬਦ ਵਿੱਚ ਤਦਾਕਾਰ ਹੋਇਆ, ਸ਼ਬਦ ਚ ਜੁੜਿਆ ਹੋਇਆ, ਉਹ ਸਹਿਜ ਅਵਸਥਾ ਆਤਮਕ ਅਡੋਲ ਅਵਸਥਾ ਵਿੱਚ ਮਸਤ ਹੈ।
ਸਹਿਜੇ ਰਹਿਆ ਸਮਾਈ
ਉਸ ਆਤਮਕ ਅਡੋਲ ਅਵਸਥਾ ਚ ਹੀ ਸਮਾ ਰਹਿੰਦਾ ਹੈ।
ਹਰ ਕਾ ਨਾਮ ਸਤ ਕਰ ਜਾਣਾ
ਉਹ ਹਰੀ ਵਾਹਿਗੁਰੂ ਜੀ ਦੇ ਨਾਮ ਨੂੰ ਤਿੰਨ ਕਾਲ ਸਤ ਕਰਕੇ ਮੰਨ ਲੈਂਦਾ ਹੈ।
ਗੁਰ ਕੈ ਭਾਏ ਪਿਆਰੇ
ਪਿਆਰੇ ਗੁਰਾਂ ਦੇ ਵਿੱਚ ਭਾਏ ਪ੍ਰੇਮ ਕਰਕੇ ਉਹ ਇਸ ਤਰ੍ਹਾਂ ਨਿਸ਼ਚੇ ਕਰ ਲੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ
ਸੱਚੀ ਵਡਿਆਈ ਗੁਰੂ ਦੇ ਪਾਸੋਂ ਪ੍ਰਾਪਤ ਕੀਤੀ ਹੈ।
ਸੱਚੇ ਨਾਏ ਪਿਆਰੇ
ਉਹਨਾਂ ਨੂੰ ਵਾਹਿਗੁਰੂ ਜੀ ਦਾ ਸੱਚਾ ਨਾਮ ਪਿਆਰਾ ਲੱਗਿਆ ਹੈ।
ਇੱਕੋ ਸੱਚਾ ਸਭ ਮਹਿ ਵਰਤਾ
ਇੱਕ ਸੱਚਾ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ।
ਬਿਰਲਾ ਕੋ ਵਿਚਾਰ
ਕੋਈ ਬਿਰਲਾ ਹੀ ਗੁਰੂ ਰਾਹੀਂ ਇਸ ਵਿਚਾਰ ਨੂੰ ਧਾਰਨ ਕਰਦਾ ਹੈ।
ਆਪੇ ਮੇਲ ਲਏ ਤਾਂ ਬਖਸ਼ੇ
ਕਿਰਪਾ ਕਰਦਾ ਜਿਹਨੂੰ ਬਖਸ਼ ਲੈਂਦਾ ਆਪ ਹੀ ਉਹਨੂੰ ਆਪਣੇ ਨਾਲ ਮੇਲ ਲੈਂਦਾ ਹੈ।
ਸੱਚੀ ਭਗਤ ਸਵਾਰ
ਸੱਚੀ ਭਗਤੀ ਬਖਸ਼ ਕੇ ਉਹਨਾਂ ਦਾ ਜੀਵਨ ਸਵਾਰ ਦਿੰਦਾ ਹੈ।
ਸਭੋ ਸੱਚ 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 ਵਰਤਾ
ਉਹ ਵਾਹਿਗੁਰੂ ਤਿੰਨ ਕਾਲ ਸੱਚ 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 ਕਰਕੇ ਸਾਰੇ ਵਰਤ ਰਿਹਾ ਹੈ।
ਗੁਰਮੁਖ ਕੋਈ ਜਾਣਾ
ਕੋਈ ਗੁਰਮੁਖ ਗੁਰੂ ਦੇ ਜੋ ਸਨਮੁਖ ਹੈ ਉਹ ਜਾਣਦਾ ਵੀ ਉਹ ਤਿੰਨ ਕਾਲ ਸਤ ਸਰੂਪ ਸਾਰੇ ਵਰਤ ਰਿਹਾ ਹੈ।
ਜੰਮਣ ਮਰਨਾ ਹੁਕਮ ਵਰਤਾ
ਵਾਹਿਗੁਰੂ ਦੇ ਹੁਕਮ ਵਿੱਚ ਹੀ ਭਾਈ ਜੰਮਣਾ ਮਰਨਾ ਵਰਤ ਰਿਹਾ। ਉਹਦੇ ਹੁਕਮ ਚ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ।
ਗੁਰਮੁਖ ਆਪ ਪਛਾਣਾ
ਗੁਰਮੁਖ ਜਨ ਗੁਰੂ ਦੇ ਸਨਮੁਖ ਹੋ ਕੇ ਆਪੇ ਦੀ ਪਛਾਣ ਪ੍ਰਾਪਤ ਕਰ ਲੈਂਦੇ ਹਨ।
ਨਾਮ ਧਿਆਏ ਤਾਂ ਸਤਿਗੁਰ ਪਾਏ
ਜਿਹੜੇ ਨਾਮ ਧਿਆਉਂਦੇ ਨੇ ਉਹ ਸਤਿਗੁਰੂ ਨੂੰ ਭਾਉਂਦੇ ਨੇ ਚੰਗੇ ਲੱਗਦੇ ਹਨ।
ਜੋ ਇੱਛਾ ਸੋ ਫਲ ਪਾਏ
ਨਾਮ ਧਿਆਵਣ ਵਾਲੇ ਫਿਰ ਜੋ ਇੱਛਾ ਕਰਦੇ ਨੇ ਉਹ ਹੀ ਫਲ ਪਾ ਲੈਂਦੇ ਨੇ ਕਿਉਂਕਿ ਐਸੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਆ ਜਿਹੜੇ ਨਾਮ ਜਪਦੇ ਨੇ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਜੋ ਇੱਛਾ ਸੋ ਫਲ ਪਾਏ ਉਹੀ ਫਲ ਪਾ ਲੈਂਦੇ ਹਨ।
ਨਾਨਕ ਤਿਸ ਦਾ ਸਭ ਕਿਛ ਹੋਆ
ਮਾਲਕ ਕਹਿੰਦੇ ਉਹਦਾ ਸਾਰਾ ਕੁਝ ਸਫਲਾ ਹੋ ਜਾਂਦਾ ਹੈ।
ਜੇ ਵਿੱਚੋਂ ਆਪ ਗਵਾਏ
ਕਿਰਪਾ ਕਰਦਿਆਂ ਹਜ਼ੂਰ ਕਿਰਪਾ ਕਰਦੇ ਨੇ ਜੇ ਵਿੱਚੋਂ ਆਪ ਗਵਾਏ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰੋਂ ਹਉਮੈ ਦੂਰ ਕਰ ਦਿੰਦੇ ਨੇ ਗੁਰੂ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਉਹਨਾਂ ਦਾ ਸਾਰਾ ਕੁਝ ਜੀਵਨ ਸਫਲਾ ਹੋ ਜਾਂਦਾ ਹੈ। ਇਹ ਪਾਵਨ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਗੁਰਸੰਗਤ ਜੀ ਜੋ ਆਪ ਸਰਵਣ ਕੀਤੀ ਹੈ ਹਿਰਦੇ ਚ ਥਾਂ ਦਈਏ ਸਤਿਗੁਰੂ ਕਿਰਪਾ ਕਰਨਗੇ। ਪਾਵਨ ਗੁਰਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ ਅਤੇ ਸੰਗਤ ਨੇ ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਆਪਾਂ ਪੜ੍ਹ ਸੁਣ ਲਈਏ ਫਿਰ ਫਤਿਹ ਪ੍ਰਵਾਨ ਕਰਨੀ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ
ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।